ਇੱਕ ਬਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਜ ਨਾ ਪਾਏ। ਕਹਿੰਦੇ ਅਸੀਂ ਖੋਜ ਖੋਜ ਕੇ ਦੇਖਿਆ ਕੀ ਨਜ਼ਰ ਆਇਆ, ਗੁਰ ਪਰਮੇਸ਼ਰ ਇੱਕੋ ਜਾਨ, ਗੁਰੂ ਹੈ ਪਰਮੇਸ਼ਰ ਹੁੰਦਾ। ਅੱਜ ਕੱਲ੍ਹ ਨਵੀਆਂ ਨਵੀਆਂ ਲਿਖਾਰੀ ਨਵੀਆਂ ਨਵੀਆਂ ਕਿਤਾਬਾਂ ਲਿਖਦੇ ਨੇ। ਉਹ ਇੱਕ ਪ੍ਰੇਮੀ ਨੇ ਮੈਨੂੰ ਆ 5-7 ਦਿਨ ਹੋਏ ਕਿਤਾਬ ਦਿੱਤੀ, ਉਹ ਮੈਂ ਪਹਿਲਾਂ ਪੜ੍ਹਿਆ ਵੀ ਇਹ ਕਿਹਦੀ ਛਾਪੀ ਹੋਈ ਆ। ਉੱਥੇ ਲਿਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਮੈਂ ਕਿਹਾ ਸ਼ਾਇਦ ਕੁਛ ਠੀਕ ਹੀ ਹੋਵੇ। ਉਹਦੇ 'ਚ ਲਿਖਿਆ ਹੋਇਆ ਵੀ ਸਾਹਿਬਜ਼ਾਦਾ ਅਜੀਤ ਸਿੰਘ ਦੀ ਸ਼ਾਦੀ ਕਰ ਲਈ ਸੀ ਗੁਰੂ ਦਸਵੇਂ ਪਾਤਸ਼ਾਹ ਨੇ, ਅੱਜ ਤੱਕ ਨਹੀਂ ਸੁਣੀ ਅਸੀਂ ਇਹ ਗੱਲ। ਫਿਰ ਲਿਖਿਆ ਵੀ ਉਹਦਾ ਇੱਕ ਲੜਕਾ ਹੋ ਗਿਆ, ਉਹਦਾ ਨਾਂ ਹਠੀ ਸਿੰਘ ਸੀਗਾ। ਪਤਾ ਨਹੀਂ ਕਿਹੜੇ ਵਿਦਵਾਨ ਨੇ ਜਿਹੜੇ ਦੇਖਦੇ ਨੇ ਅਪਰੂਵਲ ਦਿੰਦੇ ਨੇ। ਉਹ ਫੈਕਟਸ ਇਹ ਸੀਗਾ ਵੀ ਮਾਤਾ ਜੀ ਨੇ, ਮਾਤਾ ਸੁੰਦਰੀ ਜੀ ਨੇ ਜਦੋਂ ਸਾਹਿਬਜ਼ਾਦੇ ਸ਼ਹੀਦ ਹੋ ਗਏ, ਇੱਕ ਬੱਚਾ ਸੀ ਉਹਦਾ ਨਾਂ ਅਜੀਤ ਸਿੰਘ ਸੀਗਾ, ਉਹਨੂੰ ਗੋਦ ਲੈ ਲਿਆ। ਮਹਾਰਾਜ ਨੇ ਕਿਹਾ ਵੀ ਪਰਾਏ ਪੁੱਤਰ ਜਿਹੜੇ ਹੁੰਦੇ ਨੇ ਆਪਣੇ ਨਹੀਂ ਬਣਿਆ ਕਰਦੇ ਹੁੰਦੇ, ਮੌਕਾ ਪਏ ਤਾਂ ਪਾਸੇ ਹਟ ਜਾਂਦੇ ਹੁੰਦੇ, ਆਪਣਾ ਖੂਨ ਹੈ ਆਪਣਾ ਹੋਇਆ ਕਰਦਾ, ਉਹਦੇ ਤੁਹਾਡੀ ਮਰਜ਼ੀ ਹੈ। ਉਹਦੇ ਕੀ ਹੋਇਆ, ਜਿਸ ਵਕਤ ਗੁਰੂ ਮਹਾਰਾਜ ਦੀ ਜੋਤ ਜੋਤ ਸਮਾ ਕੇ ਉਹ ਤਕੜਾ ਹੋਇਆ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਸਤਰ, ਗੁਰੂ 6ਵੇਂ ਪਾਤਸ਼ਾਹ ਜੀ ਦੇ ਸ਼ਸਤਰ ਪਹਿਨਣੇ ਸ਼ੁਰੂ ਕਰਤੇ। ਉਵੇਂ ਘੋੜੇ 'ਤੇ ਚੱਲ 5 ਪਿਆਰੇ ਰੱਖ ਲਏ, ਉਸੇ ਤਰ੍ਹਾਂ ਘੋੜੇ 'ਤੇ ਕਲੰਗੀ ਲਾਇਆ ਕਰੇ, ਨਿਕਲਿਆ ਕਰੇ ਬਾਹਰ, ਲੋਕ ਗੁਰੂ ਜੀ ਕਰੀ ਜਾਇਆ ਕਰਨ। ਮਾਤਾ ਜੀ ਨੇ ਕਿਹਾ ਵੀ ਇਹ ਸ਼ਸਤਰ ਨਾ ਪਹਿਨ, ਤੈਨੂੰ ਗੁਰਿਆਈ ਕਿਹਨੇ ਦਿੱਤੀ ਆ। ਮਾਤਾ ਜੀ ਨਾਲ ਔਖਾ ਹੋ ਗਿਆ, ਮਾਤਾ ਜੀ ਮਕਾਨ ਛੱਡ ਕੇ ਹੋਰ ਮਕਾਨ 'ਚ ਰਹਿਣ ਲੱਗ ਗਏ। ਨਤੀਜਾ ਹੋਇਆ ਕਿ ਉਹ ਮਾਰਿਆ ਗਿਆ, ਬੁਰੀ ਤਰ੍ਹਾਂ ਉਹਦੇ ਕੇਸ ਕਤਲ ਕਰ ਦਿੱਤੇ ਗਏ, ਮਰਿਆ। ਉਹਦਾ ਲੜਕਾ ਸੀ ਹਠੀ ਸਿੰਘ, ਉਹ ਮਥੁਰਾ ਚਲੇ ਗਏ, ਮਥੁਰਾ ਅਹਿਮਦ ਸ਼ਾਹ ਅਬਦਾਲੀ ਨਾਲ ਉਹਨੇ ਉਹਦਾ ਘਰ ਲੁੱਟ ਲਿਆ, ਉਹਨੇ ਉਹਨੂੰ ਮਾਰਤਾ, ਸਾਰੀ ਹਿਸਟਰੀ ਜਾਣਦੀ। ਇਧਰਲੇ ਪਾਸੇ ਉਹ ਲਿਖਦੇ ਨੇ ਵੀ ਸਾਹਿਬਜ਼ਾਦਾ ਅਜੀਤ ਸਿੰਘ ਦੇ ਲੜਕਾ ਹੋਇਆ ਹਠੀ ਸਿੰਘ, ਗੁਰੂ ਸਾਹਿਬ ਦੀ ਅੰਤ ਦੇ ਸਾਰੇ ਜਾਇਆ ਨਾ ਕਰਦੇ, ਕੋਈ ਮਾਨਤਾ ਨਾ ਹੁੰਦੀ ਉਹਨਾਂ ਦੀ। ਉਹਦੇ ਵਿੱਚ ਇੱਕ ਗੱਲ ਆਉਂਦੀ ਹੈ, ਉਹ ਕਹਿੰਦਾ ਵੀ ਗੁਰੂ 10ਵੇਂ ਪਾਤਸ਼ਾਹ ਨੇ ਅੰਮ੍ਰਿਤ ਛਕਾ ਤਾ ਅਤੇ ਆਪ ਛਕ ਲਿਆ, ਅਤੇ ਗੁਰੂ ਜਿਹੜਾ ਵਿਚਾਲੇ ਸੀਗਾ ਰੱਬ ਦੇ ਯਾਰ ਉਹਦੇ, ਉਹ ਵਿਚਾਲੇ ਕੱਢਤਾ ਪਾਸੇ ਹਟ ਕੇ। ਕਹਿੰਦਾ ਬੜਾ ਭਾਰੀ ਆ ਪਰਉਪਕਾਰ ਕਰਿਆ ਉਹਨੇ ਗੁਰੂ 10ਵੇਂ ਪਾਤਸ਼ਾਹ ਨੇ ਵੀ ਆਪ ਵਿੱਚੋਂ ਨਿਕਲ ਗਏ। ਉਹ ਜੇ ਸਾਡੇ ਅੰਦਰੋਂ ਗੁਰੂ 10ਵੇਂ ਪਾਤਸ਼ਾਹ ਗੁਰੂ ਨਾਨਕ ਨਿਕਲਿਆ, ਅਸੀਂ ਤਾਂ ਕੋਟੀ ਦੇ ਵੀ ਨਹੀਂ ਰਹਿੰਦੇ, ਕੁਛ ਵੀ ਨਹੀਂ ਰਹਿੰਦੇ। ਅਸੀਂ ਰੱਬ ਨੂੰ ਤਾਂ ਅਸੀਂ ਜਾਣਦੇ ਹੀ ਨਹੀਂ, ਸਾਨੂੰ ਪਛਾਣ ਹੀ ਨਹੀਂ, ਉਹ ਗੁਰੂ ਨੇ ਹੀ ਪਛਾਣ ਕਰਾਉਣੀ ਹੈ। ਸੋ ਐਸੀਆਂ ਗਲਤ ਗੱਲਾਂ ਸਾਡੇ ਅੰਦਰ ਪਾਈਆਂ ਨੇ, ਤੜਾ ਤੜ ਕਿਤਾਬਾਂ ਛਪ ਛਪ ਕੇ ਆਈ ਜਾਂਦੀਆਂ ਨੇ। ਮਹਾਰਾਜ ਕਹਿੰਦੇ ਵੀ ਅੱਛਾ ਚਲੋ ਕਸਵੱਟੀ ਨਾਲ ਮਿਲ ਲਓ ਵੀ ਗੁਰੂ 10ਵੇਂ ਪਾਤਸ਼ਾਹ ਨੂੰ ਤੁਸੀਂ ਕੀ ਸਮਝਦੇ ਹੋ ਜਿਹਨੇ ਇਹ ਕਿਤਾਬ ਲਿਖੀ ਹੈ। ਵੀ ਉਹ ਕੋਈ ਮਨੁੱਖ ਸੀ, ਗੁਰੂ ਇਹ ਕਹਿੰਦਾ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ। ਗੁਰੂ ਗ੍ਰੰਥ ਸਾਹਿਬ ਕਹਿੰਦਾ ਸਮੁੰਦਰ ਬਰੋਲ ਸਰੀਰ ਆਮ ਦੇਖਿਆ, ਇੱਕ ਬਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਏ। ਗੁਰ ਪਰਮੇਸ਼ਰ ਇੱਕੋ ਜਾਣ, ਗੁਰੂ ਦੇ ਪਰਮੇਸ਼ਰ ਹਮੇਸ਼ਾ ਇੱਕ ਹੋਇਆ ਕਰਦਾ। ਮਹਾਰਾਜ ਨੇ ਆਪ ਆਪਣੀ ਕਲਮ ਨਾਲ ਲਿਖਿਆ, ਗੁਰੂ 10ਵੇਂ ਪਾਤਸ਼ਾਹ ਨੇ, ਆਤਮ ਰਸ ਦੇ ਜਾਨ ਹੀ ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰਾਜਕ ਨਹੀਂ ਭੇਦ। ਜਿਹਨੂੰ ਆਤਮਾ ਦਾ ਰਸ ਆ ਗਿਆ, ਜਿਹਦੇ ਅੰਦਰੋਂ ਮੈਂ ਦੂਰ ਹੋ ਗਈ, ਉਹ ਤਾਂ ਹੁੰਦਾ ਹੀ ਪਰਮੇਸ਼ਰ। ਅਤੇ ਗੁਰੂ ਜਿਹੜਾ ਗੁਰੂ ਨੂੰ ਵਿਚਾਲਿਓਂ ਕੱਢਣ ਦਾ ਸਵਾਲ ਹੈ ਕਿ ਪੈਦਾ ਹੁੰਦਾ, ਉਹ ਤਾਂ ਆਪ ਹੀ ਪਰਮੇਸ਼ਰ ਹੈ। ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਸੰਤਾਂ ਅਨੰਤਾਂ ਨਾ ਹੀ ਅੰਤਰ, ਸੰਤਾਂ ਦਾ ਅਤੇ ਪਰਮੇਸ਼ਰ ਦਾ ਕੋਈ ਅੰਤਰ ਨਹੀਂ ਹੋਇਆ ਕਰਦਾ। ਸੋ ਇਹ ਵਿਸ਼ਵਾਸ ਜਿੰਨਾ ਚਿਰ ਸਾਡੇ ਅੰਦਰ ਨਹੀਂ ਪੈਦਾ ਹੁੰਦਾ, ਉਨੀ ਦੇਰ ਮਹਾਰਾਜ ਕਹਿੰਦੇ ਜਾਂ ਕਹਿ ਮਨ ਗੁਰਕੀ ਪ੍ਰਤੀਤ, ਤਿਸ ਜਾਂ ਨਾਮ ਹੈ ਹਰ ਪ੍ਰਭ ਚੀਤ। ਉਹੀ ਨਾਮ ਜਪ ਸਕਦਾ, ਦੂਜਾ ਨਹੀਂ ਜਪ ਸਕਦਾ, ਉਹਨੂੰ ਚਿੱਤ ਨਹੀਂ ਆ ਸਕਦਾ। ਸੋ ਇਹ ਕੰਡੀਸ਼ਨਲ ਹੈ, ਪਹਿਲਾ ਹੈ ਨਾਮ ਦੀ ਮਹਿਮਾ 'ਤੇ ਵਿਸ਼ਵਾਸ ਕਰਨਾ, ਦੂਸਰਾ ਹੈ ਗੁਰੂ 'ਤੇ ਵਿਸ਼ਵਾਸ ਕਰਨਾ। ਜਿਹਦਾ ਗੁਰੂ ਦੇ ਉੱਤੇ ਵਿਸ਼ਵਾਸ ਹੈ, ਬਾਣੀ ਵਿੱਚ ਇਸ ਤਰ੍ਹਾਂ ਨਾਲ ਫਰਮਾਨ ਆਉਂਦਾ ਹੈ ਕਿ ਦਰਗਾਹ ਦੇ ਵਿੱਚ ਉਹਨੂੰ ਥਾਂ ਮਿਲਦਾ। ਨਰਕੇ ਮਨ ਪਾਉਂਦੇ ਨੇ ਜਿਸ ਨੂੰ ਵਿਸ਼ਵਾਸ ਗੁਣਾ ਤੇ ਨਰਕੇ ਮਨ ਪਾਉਂਦੇ ਨੇ ਜਿਸ ਨੂੰ ਵਿਸ਼ਵਾਸ ਗੁਣਾ ਤੇ ਗਾਵਿਆ ਥਾਏ ਪਵੇ ਸੋ ਬਾਵੇ ਦਰਗੇ ਮਨ ਇਹ ਕੰਡੀਸ਼ਨਲ ਵਾਕ ਹੈ ਜਿਹਦੇ ਮਨ ਚ ਗੁਰੂ ਦੀ ਪ੍ਰਤੀਤ ਹੈ ਉਹ ਜਦੋਂ ਗਾਉਂਦਾ ਹੈ ਸ਼ਬਦ ਪੜ੍ਹਦਾ ਹੈ ਉਹ ਤਾਂ ਪੈਂਦਾ ਥਾਂ ਤੇ ਦਰਗਾਹ ਉੱਥੇ ਦਰਗਾਹ ਦੇ ਵਿੱਚ ਉਹਨੂੰ ਮਾਨ ਮਿਲਦਾ ਜੋ ਬਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟ ਦੇ ਉਨਕਾ ਉਤਰ ਜਾਏਗਾ ਝੂਠ ਗਵਾਨ ਸਤਿਗੁਰ ਕੀ ਪ੍ਰਤੀਤ ਨਾ ਆਈਏ ਸ਼ਬਦ ਨਾਲ ਅੱਗੋਂ ਪਾਓ ਸ਼ਬਦ ਨਾਲ ਪਿਆਰ ਨਹੀਂ ਪਿਆ ਮੰਤਰ ਪੰਜ ਪਿਆਰੇ ਦੇ ਤਾ ਗੁਰੂ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਗੁਰੂ ਦੇ ਸ਼ਬਦ ਆਉਂਦੇ ਨੇ ਉਹਦੇ ਨਾਲ ਪਿਆਰ ਨਹੀਂ ਪਿਆ ਭਾਓ ਨਹੀਂ ਪਿਆ ਜਿਹਦਾ ਭਾਓ ਪੈ ਜਾਂਦਾ ਸਤਿਗੁਰ ਕੀ ਪ੍ਰਤੀਤ ਨਾ ਆਈਏ ਸ਼ਬਦ ਨਾਲ ਅੱਗੋਂ ਪਾਓ ਉਸ ਨੂੰ ਸੁੱਖ ਨਾ ਉਪਜੈ ਭਾਵੇਂ ਸੌ ਗੇੜਾ ਆਵਜ ਜਾਓ ਜਿੰਨਾ ਜੀ ਕਰਦਾ ਮੱਥੇ ਟੇਕੀ ਜਾ ਜਿੰਨਾ ਜੀ ਕਰਦਾ ਰੁਮਾਲੇ ਚਾੜੀ ਜਾ ਜਿੰਨਾ ਜੀ ਕਰਦਾ ਭੇਟਾ ਦੇ ਜਾ ਜੇ ਵਿਸ਼ਵਾਸ ਨਹੀਂ ਕੁਛ ਨਹੀਂ ਬਣਦਾ ਉੱਪਰਲੀ ਉੱਪਰਲੀਆਂ ਗੱਲਾਂ ਸਾਰੀਆਂ ਇਸ ਕਰਕੇ ਵਿਸ਼ਵਾਸ ਸਾਧ ਸੰਗਤ ਜੀ ਹੱਦ ਤੋਂ ਜ਼ਿਆਦਾ ਜ਼ਰੂਰੀ ਹੈ ਪਹਿਲੀ ਗੱਲ ਨਾਮਦੇਵ ਦੇ ਵਿਸ਼ਵਾਸ ਗੁਰੂ ਪੂਰਾ ਚਾਹੀਦਾ ਪੂਰਾ ਕਿਹੜਾ ਗੁਰੂ ਹੈ ਕਹਿੰਦੇ ਘਰ ਨੇ ਘਰ ਦਿਖਾਏ ਦੇ ਸੋ ਸਤਿਗੁਰ ਪੁਰਖ ਸੁਜਾਨ ਇਹ ਸਰੀਰ ਦੇ ਵਿੱਚ ਜਿਹੜਾ ਪਰਮੇਸ਼ਰ ਦਿਖਾ ਦੇਵੇ ਨਾ ਉਹ ਗੁਰੂ ਹੋਇਆ ਕਰਦਾ ਕਹਿੰਦੇ ਜੀ ਨਿਸ਼ਾਨੀਆਂ ਨਹੀਂ ਹੈ ਉੱਥੇ ਕੋਈ ਕਿਉਂਕਿ ਅਸੀਂ ਸਾਡੇ ਦਿਨਾਂ 'ਚ ਸਾਡੀ ਤਸੱਲੀ ਨਾ ਹੋਵੇ ਅਸੀਂ ਮੰਨਣ ਨੂੰ ਤਿਆਰ ਨਹੀਂ ਮਹਾਰਾਜ ਕਹਿੰਦੇ ਹਾਂ ਨਿਸ਼ਾਨੀਆਂ ਨੇ ਪੰਜ ਸ਼ਬਦ ਤੁਨ ਘਰ ਤੁਨ ਵਾਜੇ ਸ਼ਬਦ ਨਿਸ਼ਾਨ ਉਸ ਥਾਂ ਦੇ ਉੱਤੇ ਸ਼ਬਦ ਵੱਜ ਰਹੇ ਨੇ ਅਨਹਤ ਨਾਦ ਵੱਜ ਰਹੇ ਨੇ ਇਸ ਗੱਲ ਦੀ ਜਾਣ ਨਹੀਂ ਹੈ ਵੀ ਤੂੰ ਹੁਣ ਸਹੀ ਰਸਤੇ 'ਤੇ ਆ ਗਿਆ ਸਹੀ ਥਾਂ ਪਹੁੰਚ ਗਿਆ ਦੀਪ ਲੋ ਪਾਤਾਲ ਤੇ ਖੰਡ ਮੰਡਲ ਹੈਰਾਨ ਹੈਰਾਨ ਦੀ ਅਵਸਥਾ ਜਿਹਨੂੰ ਬਸਮਾਤ ਦੀ ਅਵਸਥਾ ਕਹਿੰਦੇ ਨੇ ਉਹ ਪੰਜਵੀਂ ਹੋਇਆ ਕਰਦੀ ਹੈ ਛੇਵੀਂ ਹੁੰਦੀ ਹੈ ਫਨਾਹੇ ਅੱਲਾ ਵਾਹਿਗੁਰੂ ਦੇ ਵਿੱਚ ਰਲ ਜਾਣਾ ਵਾਹਿਗੁਰੂ ਦਾ ਰੂਪ ਬਣ ਜਾਣਾ ਕਦੇ ਜਿੰਨਾ ਚਿਰ ਨਹੀਂ ਬਣਦੀ ਨਾ ਗੱਲ ਉਹਨਾਂ ਚਿਰ ਕੋਈ ਗਾਹਾਂ ਗੱਲ ਚੱਲਿਆ ਨਹੀਂ ਕਰਦੀ। ਤੋ ਪੰਜ ਸ਼ਬਦ ਦੀਪ ਲੋ ਪਾਤਾਲ ਤੈ ਖੰਡ ਮੰਡਲ ਹੈਰਾਨ। ਗਾਹਾਂ ਕੀ ਹੈ? ਕਹਿੰਦੇ ਤਾਰ ਘੋਰ ਬਜੰਤਰ ਤੈ, ਉੱਥੇ ਬੇਅੰਤ ਸਾਜ ਵੱਜ ਰਹੇ ਨੇ। ਪੰਜ ਸ਼ਬਦ ਨਹੀਂ ਹੈਗੇ, ਬੇਅੰਤ ਸ਼ਬਦ। ਸਾਤ ਤਖਤ ਸੁਲਤਾਨ ਸੱਚੇ ਤਖਤ ਦੇ ਉੱਤੇ ਦਸਵੇਂ ਦੁਆਰੇ ਦੇ ਵਿੱਚ ਪਰਮੇਸ਼ਰ ਬੈਠਾ। ਜਿਹੜਾ ਤਾਂ ਇੱਥੇ ਤੱਕ ਪਹੁੰਚਾ ਦੇ ਉਹ ਤਾਂ ਗੁਰੂ ਹੈ, ਜਿਹੜਾ ਪਹੁੰਚਾ ਨਾ ਸਕਦਾ ਹੋਵੇ ਮਹਾਰਾਜ ਬਹੁਤ ਗਲਤ ਗੱਲ ਕਹਿੰਦੇ ਨੇ, ਬਹੁਤ ਸਾਨੂੰ ਸ਼ਰਮ ਆਉਣ ਵਾਲੀ। ਕਬੀਰ ਮਾਏ ਮੁੰਡੋ ਤੇ ਗੁਰੂ ਕੀ, ਚੇਲੇ ਤਾਂ ਬਣਾ ਲਏ, ਕਹਿੰਦੇ ਉਹਦੀ ਮਾਂ ਦਾ ਕੇਸ ਅਸੀਂ ਮੰਨਦੀ ਹੈ, ਕੱਟ ਦੀਏ ਜਾਂ ਤੇ ਭਰਮ ਨਾ ਜਾਏ। ਜਿਹੜੇ ਆਪਣੇ ਪਿੱਛੇ ਲੱਗਣ ਵਾਲੇ ਨੂੰ ਰਾਹ ਨਹੀਂ ਦਿਖਾ ਸਕਦੇ, ਭਰਮ ਨਹੀਂ ਤੋੜ ਸਕਦੇ, ਆਪ ਡੁੱਬੇ ਚੌਬੇਦ ਮੇ ਚੇਲੇ ਦੀਏ ਬਹਾਏ, ਆਪ ਤਾਂ ਡੁੱਬੇ ਗਏ, ਜਿਹੜੇ ਪਿੱਛੇ ਲੱਗੇ ਉਹ ਵੀ ਡੁੱਬਤੇ। ਚਾਰ ਤਰ੍ਹਾਂ ਦਾ ਗੁਰੂ ਹੁੰਦਾ, ਪਹਿਲੇ ਨੂੰ ਕੱਚਾ ਗੁਰੂ ਕਹਿੰਦੇ ਨੇ, ਕੱਚੇ ਗੁਰਤੇ ਮੁਕਤ ਨਾ ਹੋਊਗਾ, ਉਹ ਮੁਕਤੀ ਦਾ ਨਹੀਂ ਕਰ ਸਕਦਾ ਕਿਸੇ ਤਰੀਕੇ ਨਾਲ ਵੀ, ਕਿਉਂਕਿ ਉਹਨੂੰ ਇਖਤਿਆਰ ਨਹੀਂ ਮਿਲਿਆ ਹੋਇਆ। ਦੂਸਰਾ ਗੁਰੂ ਹੋਇਆ ਕਰਦਾ ਅੰਨਾ, ਅੰਨੇ ਨੂੰ ਕਿਸੇ ਗੱਲ ਦਾ ਪਤਾ ਨਹੀਂ ਹੁੰਦਾ, ਉਹਦਾ ਪਤਾ ਨਹੀਂ, ਰੱਬ ਜਾਣੇ ਸਹੀ ਰਸਤੇ ਲੈ ਜਾਂਦਾ, ਪਤਾ ਨਹੀਂ ਈਸਟ ਵੱਲ ਨੂੰ ਤੁਰ ਪਿਆ ਕਿ ਨਹੀਂ ਵੈਸਟ ਵੱਲ ਨੂੰ ਤੁਰ ਪਿਆ। ਅਤੇ ਅੰਧਾ ਜਿਹੜਾ ਗੁਰੂ ਹੈ ਅੰਧੇ ਦੇ ਪਿੱਛੇ ਲੱਗ ਕੇ ਖਰਾਬ ਹੋਣਾ ਹੋਇਆ ਕਰਦਾ। ਤੀਸਰਾ ਹੋਇਆ ਕਰਦਾ ਵਿਦਵਾਨ ਗੁਰੂ, ਉਹ ਗੱਲਾਂ ਸਾਰੀਆਂ ਜਾਣਦਾ ਹੁੰਦਾ, ਬਹੁਤ ਚਲਾਕ ਹੁੰਦਾ, ਗੱਲੀ ਬਾਤੀ ਸਭ ਕੁਛ ਹੈ, ਲੈਣ ਦੇਣ ਨੂੰ ਉਹਦੇ ਕੋਲ ਕੁਛ ਨਹੀਂ। ਚੌਥਾ ਹੋਇਆ ਕਰਦਾ ਸਮਰੱਥ ਗੁਰੂ, ਸਮਰੱਥ ਗੁਰੂ ਪੂਰੇ ਭਾਗ ਬਿਨਾਂ ਨਹੀਂ ਮਿਲਿਆ ਕਰਦਾ, ਜਿਹਨ ਮਸਤਕ ਤੁਰ ਹਰ ਲਿਖਿਆ ਤਿੰਨ ਸਤਿਗੁਰ ਮਿਲਿਆ ਰਾਮਦਾਸ। ਹੁਣ ਇਹ ਤਾਂ ਗੁਰੂ ਮਹਾਰਾਜ ਨੇ ਵਿਚਾਰ ਦਿੱਤੀ ਨਾ ਜਨਰਲ, ਹੁਣ ਅਸੀਂ ਦੇਖਣਾ ਵੀ ਅਸੀਂ ਕੀ ਕਰੀਏ, ਵੀ ਟੋਲਣਾ ਸ਼ੁਰੂ ਕਰੀਏ ਗੁਰੂ ਨੂੰ। ਮਹਾਰਾਜ ਨੇ ਸਾਨੂੰ ਤਾਂ ਕਹਿਤਾ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ। ਹੁਣ ਸਾਡੀ ਡਿਊਟੀ ਕੀ ਹੈ, ਸਾਧਨ ਪੱਖ 'ਚ ਅਸੀਂ ਕਿਵੇਂ ਆ ਸਕਦੇ? ਸਾਡਾ ਇਹ ਹੈ ਵੀ ਗੁਰੂ ਗ੍ਰੰਥ ਸਾਹਿਬ ਜਿਹੜੇ ਨੇ, ਇਹਨਾਂ ਦੀ ਜਿਹੜੀ ਬਾਣੀ ਨੂੰ ਅਸੀਂ ਗੁਰੂ ਮੰਨਦੇ ਹਾਂ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰਾ। ਜਦੋਂ ਸੇਵਕ ਨੇ ਮੰਨ ਲਿਆ ਤਾਂ ਬਾਣੀ ਨੇ ਤਾਰ ਦੇਣਾ, ਬਾਣੀ ਨੇ ਉਹ ਰਸਤਾ ਦਿਖਾ ਦੇਣਾ, ਘਰ ਦੇ ਵਿੱਚ ਘਰ ਦਿਖਾ ਦੇਣਾ, ਬਾਣੀ ਨੂੰ ਵਿਚਾਰ ਕੇ ਪੜ੍ਹੋ, ਸਭ ਕੁਛ ਹੈ ਇਹਦੇ 'ਚ, ਸਾਨੂੰ ਕਿਤੇ ਜਾਣ ਦੀ ਲੋੜ ਨਹੀਂ ਹੈ। ਬਾਕੀ ਆ ਜਿਹੜੇ ਗੁਰੂ ਘਰ 'ਚ ਪਹੁੰਚੇ ਹੋਏ ਨੇ, ਉਹ ਗੁਰੂ ਨਹੀਂ ਬਣੇ ਕਰਦੇ ਕਦੇ ਵੀ, ਉਹ ਸੰਗਤ ਵਰਗੇ ਹੀ ਰਹਿੰਦੇ ਨੇ। ਉਹ ਮਾਣ ਹੁੰਦਾ ਹੀ ਨਹੀਂ, ਜੇ ਮਾਣ ਹੋ ਗਿਆ ਤਾਂ ਪਰਮੇਸ਼ਰ ਨਾਲ ਟੁੱਟ ਜਾਂਦਾ। ਮੈਂ ਤਾਂ ਉਹਨਾਂ 'ਚ ਰਹਿੰਦੀ ਨਹੀਂ ਨਾ, ਹੈ ਰੱਬ ਮਿਲਦਾ ਹੀ ਤਾਂ ਹੈ ਜੇ ਮੈਂ ਖਤਮ ਹੋਵੇ। ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਹੁਕਮ ਆਉਂਦਾ ਭਾਈ ਗੁਰਦਾਸ ਜੀ ਦੀ ਬਾਣੀ ਹੈ, ਗੁਰਦਾਸ ਜੀ ਦੀ, ਹੇ ਪ੍ਰਭੂ ਜਦੋਂ ਮੈਂ ਤੂੰ ਨਹੀਂ ਸੀ ਮੇਰੇ ਵਿੱਚ, ਹੁਣ ਮੇਰਾ ਮੈਂ ਖਤਮ ਹੋ ਗਈ, ਹੁਣ ਤੂੰ ਹੀ ਹੈ, ਤੂੰ ਕਰਤਾ ਤੂੰ ਹੋਆ, ਮੁਝਮੇ ਰਹਾ ਨਾ ਹੂੰ। ਜਬ ਆਪਾ ਪਰਕਾ ਮਿਟ ਗਿਆ, ਜਤ ਦੇਖਾਂ ਤਾਂ ਤੂੰ। ਸੋ ਗੁਰੂ ਜਿਹੜਾ ਸਮਰੱਥ ਹੈ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਹੈ, ਬਾਣੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨ ਲਿਆ ਵੀ ਇਹ ਤਾਂ ਆਪ ਗੁਰੂ ਨਾਨਕ ਸਾਹਿਬ ਦਾ ਸਰੂਪ ਨੇ। ਗੁਰੂ ਅੰਗਦ ਸਾਹਿਬ ਨੂੰ ਵੀ ਅਸੀਂ ਮੰਨ ਲਿਆ ਵੀ ਗੁਰੂ ਨਾਨਕ ਸਾਹਿਬ ਦਾ ਸਰੂਪ ਨੇ। ਗੁਰੂ ਤੀਸਰੇ ਪਾਤਸ਼ਾਹ ਨੂੰ ਵੀ ਮੰਨ ਲਿਆ, ਉਹ ਮਹਿਲਾ ਤਾਂ ਆਉਂਦਾ ਹੈ। ਗੁਰੂ ਦਸਵੇਂ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਬਹੁਤਿਆਂ ਨੇ ਤਾਂ ਭਿੰਨ ਭਿੰਨ ਕਰਕੇ ਗਿਣ ਲਿਆ ਸਾਨੂੰ, ਉਹਨਾਂ ਦਾ ਕੰਮ ਨਹੀਂ ਬਣਨਾ, ਜਿਹਨਾਂ ਨੇ ਇੱਕ ਜੋਤ ਗਿਣਿਆ ਉਹ ਤਰ ਜਾਣਗੇ। ਉਹ ਗੁਰੂ ਨਾਨਕ ਸਾਹਿਬ ਇਹ ਸਾਕਸ਼ਾਤ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਬੈਠੇ ਨੇ। ਜੇ ਤਾਂ ਸਾਡਾ ਨਿਸ਼ਚਾ ਇੱਥੇ ਟਿਕ ਗਿਆ, ਫਿਰ ਤਾਂ ਸਾਨੂੰ ਕਿਸੇ ਗੁਰੂ ਭਾਲਣ ਦੀ ਲੋੜ ਨਹੀਂ। ਆਓ, ਆ ਕੇ ਅੰਮ੍ਰਿਤ ਛਕੋ, ਸ਼ਬਦ ਲਓ, ਸ਼ਬਦ ਪੰਜ ਪਿਆਰਿਆਂ ਤੋਂ ਮੰਤਰ ਲੈ ਕੇ ਕਮਾਈ ਕਰੋ। ਕਮਾਈ ਤਾਂ ਹੁੰਦੀ ਹੈ ਜੇ ਕਮਾਈ ਵਾਲਿਆਂ ਦੀ ਸੰਗਤ ਕਰੋ, ਨਹੀਂ ਕਮਾਈ ਨਹੀਂ ਹੋਇਆ ਕਰਦੀ। ਇਸ ਕਰਕੇ ਸਾਨੂੰ ਕੋਈ ਖਤਰਾ ਨਹੀਂ ਹੈ ਕਿਸੇ ਕਿਸਮ ਦਾ, ਬੇਫਿਕਰ ਹੋ ਕੇ ਗੁਰੂ ਗ੍ਰੰਥ ਸਾਹਿਬ ਦੇ ਪਿੱਛੇ ਲੱਗ ਜਾਓ, ਬਾਣੀ ਦੇ ਉੱਤੇ ਵਿਸ਼ਵਾਸ ਲਿਆਓ, ਜਿਵੇਂ ਕਹਿੰਦੇ ਆ ਕਰੋ। ਹੁਣ ਗੁਰੂ ਮਹਾਰਾਜ ਕਹਿੰਦੇ ਨੇ, ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਭਲਕੇ ਉੱਠਾ ਨਾਮ ਤੇ ਆਵੇ। ਅੰਮ੍ਰਿਤ ਵੇਲੇ ਜਾ ਕੇ ਉਦਮ ਕਰੇ ਭਲਕੇ ਪ੍ਰਵਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੈ, ਇਸ਼ਨਾਨ ਕਰੇ ਅਤੇ ਅੰਮ੍ਰਿਤ ਵੇਲੇ ਬੰਦਗੀ ਕਰਕੇ ਉਸ ਮੰਜ਼ਿਲ 'ਤੇ ਪਹੁੰਚੇ ਜਿਸ ਸਥਾਨ ਦੇ ਉੱਤੇ ਅੰਮ੍ਰਿਤ ਹੈ। ਉਹ ਬਾਣੀ ਪੜ੍ਹਨ ਦੇ ਨਾਲ ਇਹ ਪੂਰੀ ਹੋ ਜਾਂਦੀ ਹੈ ਕੰਡੀਸ਼ਨ। ਸੋ ਫਿਰ ਉਪਦੇਸ਼ ਗੁਰੂ ਹਰ ਹਰ ਜਪ ਜਪ ਹੈ, ਜਿਹੜਾ ਪੰਜ ਪਿਆਰੇ ਨੇ ਉਪਦੇਸ਼ ਦਿੱਤਾ ਨਾ ਵਾਹਿਗੁਰੂ ਮੰਤਰ ਦਾ ਜਾਪ ਕਰੇ। ਸਭ ਕਿਲਬਿਕ ਪਾਪ ਦੋਖ ਲੈ ਜਾਵਾ, ਉਹ ਕੰਮ ਕੀ ਕਰੂਗਾ, ਸਾਰੇ ਪਾਪ ਖਤਮ ਕਰ ਦੇਗਾ ਜਿੰਨੇ ਹੋਏ ਹੋਏ ਨੇ। ਫਿਰ ਚੜ੍ਹੇ ਤੇ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਨਾਮ ਧਿਆਵੇ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ। ਜਿਹੜਾ ਸਾਸ ਅਤੇ ਗਰਾਸ ਹਰ ਵਕਤ ਪਰਮੇਸ਼ੁਰ ਦਾ ਨਾਮ ਜਪਦਾ ਹੈ, ਇਹਦੇ 'ਚ ਇੱਕ ਭੇਤ ਦੀ ਗੱਲ ਮੈਂ ਦੱਸਦਾ ਤੁਹਾਨੂੰ। ਧਿਆਉਣਾ ਹੋਰ ਹੁੰਦਾ, ਜਪਣਾ ਹੋਰ ਹੁੰਦਾ। ਧਿਆਨ ਉਹ ਚੀਜ਼ ਦਾ ਰਹਿੰਦਾ, ਧਿਆਨ ਸਾਰਿਆਂ ਨੂੰ ਪਤਾ ਵੀ ਕਿਸੇ ਦਾ ਬੱਚਾ ਅਮਰੀਕਾ 'ਚ ਰਹਿ ਗਿਆ, ਚਿੱਠੀ ਨਹੀਂ ਆਈ, ਨਜਾਇਜ਼ ਗਿਆ। ਉਹ ਕੰਮ ਕਾਰ ਸਾਰੇ ਕਰੇਗਾ, ਲੇਕਿਨ ਉਹਦਾ ਧਿਆਨ ਕਿੱਥੇ ਹੋਏਗਾ? ਮਾਂ ਦਾ ਬੱਚੇ ਵਿੱਚ ਹੋਏਗਾ ਵੀ ਪਤਾ ਨਹੀਂ ਰੋਟੀ ਮਿਲ ਗਈ ਕਿ ਨਹੀਂ ਮਿਲ ਗਈ, ਕੁਛ ਮਿਲ ਗਿਆ ਟਿਕਾਣਾ ਕਿ ਨਹੀਂ ਮਿਲੇ। ਮੇਰੇ ਕੋਲ ਆਉਂਦੀਆਂ ਬੀਬੀਆਂ ਜੀ, ਪਤਾ ਨਹੀਂ ਲੱਗਿਆ, ਚਿੱਠੀ ਨਹੀਂ ਆਈ। ਕਿਉਂ ਧਿਆਨ ਰਹਿੰਦਾ ਉੱਧਰ ਹਰ ਵਕਤ? ਮਹਾਰਾਜ ਕਹਿੰਦੇ ਜਿਹੜਾ ਧਿਆਨ ਰੱਖਦਾ ਵਾਹਿਗੁਰੂ ਦੇ ਵਿੱਚ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਉਹ ਕੀ ਹੁੰਦਾ? ਕਹਿੰਦੇ ਸੋ ਗੁਰਸਿੱਖ ਗੁਰੂ ਮਨ ਭਾਵੇ। ਉਹ ਗੁਰੂ ਨੇ ਮਨ ਭਾ ਜਾਂਦਾ, ਫਿਰ ਗੁਰੂ ਕੀ ਕਰਦਾ? ਗੁਰੂ ਫਿਰ ਉਹ ਚੀਜ਼ ਕੱਢਦਾ ਜਿਹੜੀ ਉਹਦੇ ਕੋਲ ਪਈ ਆ। ਸਤਿਗੁਰ ਕੀ ਸੇਵਾ ਲੱਗੀ ਹੈ, ਕੱਢ ਰਤਨ ਦੇਵੇ ਪ੍ਰਕਾਸ਼। ਉਹ ਰਤਨ ਹੈ ਨਾਮ, ਗਿਆਨ, ਜਿਹਨੂੰ ਜਿਹੜਾ ਉਸ ਵੇਲੇ ਗੁਰੂ ਗਿਆਨ ਦੀ ਦਾਤ ਦੇ ਦਿੰਦਾ, ਉਹਨੂੰ ਦੱਸ ਦਿੰਦਾ ਵੀ ਤੂੰ ਜੀਵ ਨਹੀਂ ਹੈ, ਤੂੰ ਆਪਣਾ ਆਪਾ ਛੱਡ ਦੇ, ਇੱਥੇ ਵਾਹਿਗੁਰੂ ਤੋਂ ਬਗੈਰ ਹੋਰ ਕੋਈ ਨਹੀਂ ਹੈ, ਵਾਹਿਗੁਰੂ ਆਪ ਇਹ ਸਾਰੀਆਂ ਘਟਾਂ 'ਚ ਵਿਆਪਕ। ਫਿਰ ਉਹਦਾ ਅਖਤਿਆਰ ਕੀ ਹੋ ਜਾਂਦਾ? ਕਹਿੰਦੇ ਫਿਰ ਉਹ ਆਪ ਹੀ ਨਾਮ ਜਪਦਾ, ਸੰਸਾਰ ਨੂੰ ਵਿੱਚ ਪਾਉਂਦਾ। ਪਦਵੀ ਕਿੱਦੀ ਹੈ? ਕਹਿੰਦੇ ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੇ ਅਪਰਾ ਨਾਮ ਜਪਾਵੈ। ਸੋ ਐਡੀ ਬੜੀ ਪਦਵੀ ਪ੍ਰਾਪਤ ਹੋ ਜਾਂਦੀ ਹੈ, ਇਹ ਤਾਂ ਪ੍ਰਾਪਤ ਹੁੰਦੀ ਹੈ ਜੇ ਗੁਰੂ ਦੇ ਉੱਤੇ ਵਿਸ਼ਵਾਸ ਹੋਵੇ, ਉਹਦੇ ਹੁਕਮ ਮੰਨਦੇ ਚਲੇ ਜਾਓ। ਸਾਨੂੰ ਕੋਈ ਖਤਰਾ ਨਹੀਂ ਹੈ ਸਾਧਸੰਗ ਦੀ, ਸ਼ੰਕ ਇਤਨਾ ਹੋਇਓ ਵੀ ਮੈਂ ਗੁਰੂ ਨਹੀਂ ਧਾਰਿਆ ਸੀ, ਮੈਨੂੰ ਫਿਰ ਗੁਰੂ, ਕਿਉਂਕਿ ਅਸੀਂ ਤਾਂ ਗੱਲਾਂ ਕਰਨੀਆਂ ਨੇ, ਅਸੀਂ ਸਾਰੇ ਸੰਸਾਰ ਨੂੰ ਸਾਂਝਾ ਉਪਦੇਸ਼ ਦੇਣਾ। ਜਿਹੜਾ ਸਾਡੇ ਕੋਲ ਨਹੀਂ ਆਇਆ ਉਹ ਭਾਈ ਆਪਣਾ ਗੁਰੂ ਭਾਲ ਲਓ, ਭਾਲੋ ਹੈ ਜਾਂ ਇਹ ਮਨ ਐਸਾ ਸਤਿਗੁਰ ਖੋਜ ਲਓ ਜਿਸ ਤੋਂ ਸੇਵੀਏ ਜਨਮ ਮਰਨ ਦੁੱਖ ਜਾਏ, ਜਿਹੜਾ ਜੰਮਣ ਅਤੇ ਮਰਨ ਦੇ ਵਿੱਚੋਂ ਕੱਢ ਦੇਵੇ। ਸਹਿਸਾ ਮੂਲ ਨਾ ਹੋ ਬਈ ਹਉਮੈ ਵਿੱਚ ਸ਼ਬਦ ਚਲਾ, ਸ਼ਬਦ ਦੇ ਨਾਲ ਜਿਹੜਾ ਹਉਮੈ ਦਾ ਨਾਸ਼ ਕਰਦੇ, ਮੈਂ ਭਾਵ ਦਾ ਆਈ ਐਂਡ ਮਾਈ ਦਾ ਇਹ ਜਿਹਾ ਟੋਲ ਲੈ। ਸੋ ਕੂੜ ਕੀ ਪਾਲ ਵਿੱਚੋਂ ਨਿਕਲੇ, ਸੱਚ ਮਥੈ ਮਨ ਆਏ। ਕੂੜ ਕੀ ਹੈ? ਜੀ ਭਾਵ। ਇਹ ਗੱਲਾਂ ਨਵੀਆਂ ਨੇ ਬਹੁਤ, ਜੇ ਸਮਝਾਉਣਾ ਸਮਝਾਉਣੀ ਹੋਵੇ ਬਹੁਤ ਟਾਈਮ ਲੱਗ ਜਾਂਦਾ ਸਾਧਸੰਗ ਜੀ, ਹੌਲੀ ਹੌਲੀ ਸਾਧਸੰਗ ਕਰਦੇ ਹੌਲੀ ਹੌਲੀ ਪਤਾ ਲੱਗ ਜਾਂਦਾ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਦੀ ਪ੍ਰਤੀਤ ਹੋਣੀ ਚਾਹੀਦੀ ਹੈ। ਅਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਜ਼ਿਕਰ ਆਉਂਦਾ, ਜੱਟਾਂ ਦਾ ਮੁੰਡਾ, ਜਵਾਨ ਮੁੰਡਾ, ਰਾਜਸਥਾਨ ਦੇ ਰਹਿਣ ਵਾਲਾ। ਉਹ ਸਾਧਸੰਗ ਜਿੱਥੇ ਹੁੰਦਾ ਉੱਥੇ ਜਾਇਆ ਕਰਦਾ ਸੀ, ਆਪਣਾ ਕੰਮ ਵੀ ਉਹਨੇ ਕਰਨਾ, ਡੰਗਰ ਡੁੰਗਰ ਚਾਰਦਾ ਸੀ, ਖੇਤੀ ਕਰਦਾ ਸੀ। ਵਿੱਚੋਂ ਵਕਤ ਕੱਢ ਕੇ ਜ਼ਰੂਰ ਜਾਂਦਾ ਸੀ, ਰਾਤ ਨੂੰ ਕਥਾਵਾਂ ਹੁੰਦੀਆਂ ਕਿ ਪਹਿਲਾਂ ਇੱਥੇ ਸੰਤ ਮੰਡਲੀਆਂ ਫਿਰਦੀਆਂ ਹੁੰਦੀਆਂ, ਆਪਣੇ ਪਿੰਡ ਵੀ ਆਉਂਦੀਆਂ ਹੁੰਦੀਆਂ, ਇੱਥੇ ਆ ਕੇ ਰਾਤ ਨੂੰ ਕਥਾ ਹੋਣੀ, ਉਹ ਸੁਣਨੀ, ਫਿਰ ਗਾਂ ਚਲੇ ਜਾਂਦੇ, ਫਿਰ ਗਾਂ ਚਲੇ ਜਾਂਦੇ, ਐਂ ਤੁਰਦੇ ਫਿਰਦੇ ਰਹਿੰਦੇ ਸੀ। ਉਹਨਾਂ ਨੂੰ ਮੰਡਲੇਸ਼ਵਰ ਕਹਿੰਦੇ ਹੁੰਦੇ, ਉਹ ਸੁਣਦਾ ਰਹਿੰਦਾ ਸੀ। ਫਿਰ ਉਹਨੇ ਮਨ ਵਿੱਚ ਉਹਦੇ ਖਿਆਲ ਹੋ ਗਿਆ ਕਿ ਮੈਂ ਵੀ ਪਰਮੇਸ਼ੁਰ ਨੂੰ ਮਿਲਣਾ, ਬਈ ਬੜੀ ਵਧੀਆ ਚੀਜ਼ ਹੈ। ਉਹਨੇ ਨਾਮਦੇਵ ਬਾਰੇ ਸੁਣਿਆ, ਕਬੀਰ ਸਾਹਿਬ ਬਾਰੇ ਸੁਣਿਆ, ਗੁਰਦਾਸ ਜੀ ਬਾਰੇ ਸੁਣਿਆ, ਸੈਨ ਨਾਈ ਬਾਰੇ ਸੁਣਿਆ, ਸਾਰੀਆਂ ਕਥਾਵਾਂ ਸੁਣੀਆਂ ਅਤੇ ਮਨ ਵਿੱਚ ਸ਼ੌਕ ਜਾਗ ਪਿਆ। ਅਤੇ ਉਹਨੇ ਸੁਣਿਆ ਵੀ ਨਾਮਦੇਵ ਗਰੀਬ ਆਦਮੀ ਸੀ ਅਤੇ ਉਹਨੂੰ ਛੋਟੀ ਉਮਰ ਦੇ ਵਿੱਚ ਪਰਮੇਸ਼ੁਰ ਨੇ ਦਰਸ਼ਨ ਦੇ ਦਿੱਤੇ। ਉਹਨੇ ਦੁੱਧ ਪਿਆਲ ਦਿੱਤਾ ਅਤੇ ਉਹਦੀ ਪਦਵੀ ਵੱਧ ਗਈ। ਗੁਰੂ ਮਹਾਰਾਜ ਇਸ ਤਰ੍ਹਾਂ ਨਾਲ ਫਰਮਾਨ ਕਰ ਰਿਹਾ ਕਿ ਨਾਮਦੇਵ ਨੇ ਪਰਮੇਸ਼ੁਰ ਦਾ ਨਾਮ ਜਪ ਕੇ ਐਡੀ ਬੜੀ ਪਦਵੀ ਪ੍ਰਾਪਤ ਕਰੀ ਕਿ ਦਿੱਲੀ ਦਾ ਜਿਹੜਾ ਬਾਦਸ਼ਾਹ ਸੀ ਸੁਲੇਮ ਸ਼ਾਹ, ਉਹਨੂੰ ਘਾ ਲੈ ਕੇ ਮੂੰਹ ਚ ਘਾ ਪਾ ਕੇ ਮਿਲਿਆ, ਕਹਿਣ ਲੱਗਿਆ ਬਖਸ਼ੀ ਹਿੰਦੂ ਮੈਂ ਤੇਰੀ ਗਾਏ। ਬੜੀ ਸਾਖੀ ਹੈ, ਜਦੋਂ ਗਊ ਜਿਉਂਦੀ ਕੀਤੀ ਉਹਦੇ ਬਾਅਦ ਬਿਮਾਰ ਹੋਇਆ, ਬੜਾ ਸਖ਼ਤ ਦਰਦ ਹੋ ਗਿਆ। ਉਸ ਵੇਲੇ ਉਹ ਨਾਮਦੇਵ ਨੂੰ ਕਹਿੰਦਾ ਵੀ ਹੇ ਨਾਮਦੇਵ ਮੈਨੂੰ ਬਖਸ਼ ਦੇ, ਮੈਂ ਤੇਰੀ ਕਾਲੀ ਗਊ। ਉਹ ਐਡੀ ਬਦਵੀ ਨਾਮ ਜਪਣ ਵਾਲੇ ਦੀ ਹੋ ਗਈ, ਇਸ ਤਰ੍ਹਾਂ ਫਰਮਾਨ ਕਰ ਰਿਹਾ। ਨਾਮ ਜਪ ਕੇ ਲੱਖਾਂ ਦਾ ਹੋ ਗਿਆ ਨਮਯਤੀ ਦਵੜੀ ਦਾ, ਜਪ ਕੇ ਲੱਖਾਂ ਦਾ ਹੋ ਗਿਆ ਨਮਯਤੀ ਦਵੜੀ ਦਾ। ਛੀਪਰੋ ਹੋਇਓ ਲਾਖੀ, ਐਡੀ ਨਾਮ ਦੀ ਮਹਿਮਾ। ਇੱਕ ਗਰੀਬ ਹੁੰਦਾ ਜਦੋਂ ਬੰਦਗੀ ਕੀਤੀ, ਉਸਨੇ ਹਿੰਦੁਸਤਾਨ ਦਾ ਚੱਕਰਵਰਤੀ ਮੁਸਲਮਾਨ ਬਾਦਸ਼ਾਹ ਸੁਨੇਮ ਸਾਹ ਨਾਮਨੰਦ ਦੇਵ ਦੇ ਅੱਗੇ ਹੱਥ ਬੰਨੀ ਖੜੇ, ਇੱਥੇ ਹੀ ਵਸਣੀ ਹੈ। ਨਾਮਦੇਵ ਦੇਵਰੇ 'ਚ ਜਾ ਕੇ ਬੈਠ ਗਿਆ, ਕੀਰਤਨ ਹੋ ਰਿਹਾ ਸੀ, ਸੁਣਿਆ। ਕੀਰਤਨ ਦੇ ਜਿਹੜੇ ਪ੍ਰੇਮੀ ਹੁੰਦੇ ਨੇ ਉਹ ਰੁਕ ਨਹੀਂ ਸਕਿਆ ਕਰਦੇ, ਇੱਕਦਮ ਪਹੁੰਚਦੇ। ਉਹ ਧਿਆਨ ਨਾ ਰਿਹਾ ਵੀ ਉਹ ਮੰਦਰ ਉੱਚੀਆਂ ਜਾਤੀਆਂ ਦਾ ਹੈ, ਕਿਉਂਕਿ ਉਹਨਾਂ ਦਿਨਾਂ 'ਚ ਜਾਤਾਂ ਪਾਤਾਂ ਦਾ ਬੜਾ ਰੌਲਾ ਗੌਲਾ ਸੀ। ਉਸ ਵੇਲੇ ਖੜਤਾਲਾਂ ਕੋਲ ਰੱਖਦੇ ਸੀ, ਜਿੱਥੇ ਵੀ ਮੌਜ ਆਉਣੀ ਖੜਤਾਲਾਂ ਕੱਢਣੀਆਂ, ਵਜਾਉਣੀਆਂ ਸ਼ੁਰੂ ਕਰ ਦੇਣੀਆਂ ਅਤੇ ਭਜਨ ਗਾਉਣ ਲੱਗ ਜਾਣਾ। ਇਹ ਵੀ ਚਲੇ ਗਏ ਅਤੇ ਉੱਥੇ ਜਾ ਕੇ ਖੜਤਾਲਾਂ ਵਜਾਉਣ ਲੱਗ ਗਏ। ਜਦ ਉਹਨਾਂ ਦੇਖਿਆ ਵੀ ਖੜਤਾਲਾਂ ਕੌਣ ਵਜਾਉਂਦਾ, ਕਹਿੰਦੇ ਤਾਂ ਨਾਮਦੇਵ ਹੈ ਛੋਟੀ ਜਾਤ ਦਾ, ਦੱਖਣ ਦੇ ਰਹਿਣ ਵਾਲੇ ਸੀ, ਉੱਥੇ ਕਿਰਤ ਹੈ, ਛਾਪੇ ਹੁਣ ਵੀ ਲਾਉਂਦੇ ਨੇ ਉੱਥੇ, ਉਹਨਾਂ ਨੂੰ ਛੀਪੇ ਕਹਿੰਦੇ ਨੇ, ਕੱਪੜੇ ਛਾਪਦੇ ਨੇ, ਠੱਪੇ ਹੁੰਦੇ ਨੇ ਉਹਨਾਂ ਕੋਲ, ਅਜੇ ਤੱਕ ਵੀ ਲੱਗਦੇ ਨੇ, ਹਾਲਾਂਕਿ ਮੇਲਾ ਬਣ ਗਿਆ। ਉਹ ਜਾਤ ਨੂੰ ਇਹ ਛੀਪਾ ਕਹਿੰਦੇ ਨੇ। ਦਰਜੀ ਨਹੀਂ ਕਹਿੰਦੇ, ਸੀਪਾ ਕਹਿੰਦੇ, ਛਾਪਣ ਵਾਲੇ, ਚੰਦੇ ਛਾਪਣ ਵਾਲੇ ਕਹਿੰਦੇ ਇਹ ਤਾਂ ਸੀਪਾ ਛੋਟੀ ਜਾਤ ਦਾ, ਕਹਿੰਦੇ ਬੜਾ ਮਾੜਾ ਕੰਮ ਕਰਿਆ, ਇਹ ਤਾਂ ਬੰਦਰ ਜਾ ਵੜਿਆ, ਧੱਕੇ ਦੇਣੇ ਸ਼ੁਰੂ ਕਰਤੇ, ਮਾਰਨਾ ਕੁੱਟਣਾ ਸ਼ੁਰੂ ਕਰਤਾ, ਬਹੁਤ ਬੁਰੀਆਂ ਗੱਲਾਂ ਕਹੀਆਂ। ਉਸ ਵੇਲੇ ਨਾਮਦੇਵ ਜੀ ਆਏ ਤਾਂ ਸੀਗੇ ਬੜੇ ਪਿਆਰ ਨਾਲ, ਹੱਥ ਕਾਲ ਖੇਲ ਤੇਰੇ ਦੇਵਰੇ ਆਇਆ, ਭਗਤ ਕਰਤਨਾਮਾ ਪਕੜ ਉਠਾਇਆ ਤੇ ਫਿਰ ਲੈ ਕਮਲੀ ਚੱਲਿਓ ਬੁਲਟਾਏ, ਦੇਹਰੇ ਪਾਸੇ ਜਾਇਆ ਬੈਠਾ ਜਾਏ, ਜਿਉਂ ਨਾਮਾ ਹਰ ਗੁਣ ਉੱਚਰਿਆ ਭਗਤ ਜਨਾ ਕੋ ਦੇਹਰਾ ਫਿਰੇ। ਉਹ ਭਗਵਾਨ ਨੂੰ ਕਹਿਣ ਲੱਗ ਗਏ ਵੀ ਹੇ ਪ੍ਰਭੂ, ਮੈਨੂੰ ਜੇ ਤਾਂ ਛੋਟੀ ਜਾਤ ਦਾ ਸੀ, ਤੈਨੂੰ ਪਸੰਦ ਨਹੀਂ ਸੀ ਤਾਂ ਛੀਪੇ ਕੇ ਜਨਮ ਹੋਏ ਕਾਹੇ ਕੋ ਆਇਆ, ਫਿਰ ਮੈਨੂੰ ਛੋਟੀ ਜਾਤ ਨੇ ਪੈਦਾ ਨਹੀਂ ਸੀ ਕਰਨਾ, ਉਸ ਜਾਤ 'ਚ ਪੈਦਾ ਕਰਨਾ ਸੀ ਜਿਹੜੇ ਤੈਨੂੰ ਪਿਆਰ ਕਰਦੇ ਨੇ, ਮੈਂ ਤਾਂ ਤੈਨੂੰ ਮਨੋ ਤੋਨੋ ਪਿਆਰ ਕਰ, ਕਿਉਂਕਿ ਪਿਆਰ ਕਰਕੇ ਹੀ ਨਾਮਦੇਵ ਜੀ ਨੇ ਦੁੱਧ ਪਿਲਾਇਆ ਸੀ ਉਸਨੂੰ ਸ਼ਰਧਾ ਦੇ ਨਾਲ। ਅਤੇ ਉਸ ਵੇਲੇ ਪਰਮੇਸ਼ਰ ਨੇ ਉਹਦਾ ਦਿਓਰਾ ਘੁਮਾਤਾ ਮੂੰਹ, ਉਹ ਪਾਂਡਵਾਂ ਜਿਹੜੇ ਪਾਂਡੇ ਸੀਗੇ ਉਹਨਾਂ ਵੱਲ ਪਿੱਠ ਹੋ ਗਈ ਅਤੇ ਦੂਏ ਪਾਸੇ ਮੂੰਹ ਹੋ ਗਿਆ, ਅੱਜ ਤੱਕ ਵੀ ਉਵੇਂ ਜਿਵੇਂ ਆ ਉਹ। ਅਸੀਂ ਇਹ ਬਚਨ ਸੁਣੇ ਵੀ ਛੱਪਰ ਨੂੰ ਅੱਗ ਲੱਗ ਗਈ ਉਹਦੇ, ਅਤੇ ਮਾਂ ਬਾਪ ਨੇ ਭੇਜ ਦਿੱਤਾ, ਨਾਨਿਆਂ ਜੀ ਸੀਗੇ, ਪਿਓ ਤਾਂ ਹੈ ਨਹੀਂ ਸੀ, ਵੀ ਜਾ ਬੇਟਾ ਜਾ ਕੇ ਛੱਪਰ ਦਾ ਸਮਾਨ ਲਿਆ 20 ਰੁਪਈਏ ਦੇ, ਅਤੇ ਉਹਨਾਂ ਦਿਨਾਂ ਦੇ 20,000 ਹੀ ਰੁਪਈਏ ਸੀ। ਅਤੇ ਗਾਂ ਸਾਧੂ ਬੈਠੇ ਸੀਗੇ ਕਈ ਦਿਨ ਦੇ ਭੁੱਖੇ ਸੀਗੇ, ਉੱਥੇ ਲੰਗਰ ਚਲਾ ਤਾ, ਉਹਨਾਂ ਨੂੰ ਸੰਤਾਂ ਨੂੰ ਪੈਸੇ ਦੇ ਤੇ, ਅਤੇ ਆਪ ਚੁੱਪ ਕਰਕੇ ਜਾ ਕੇ ਬੈਠ ਕੇ ਬਾਹਰ। ਹੁਣ ਪਰਮੇਸ਼ੁਰ ਜਿਹੜਾ ਉਹ ਕੋਈ ਐਵੇਂ ਤਾਂ ਹੈ ਨਹੀਂ, ਫਰਜ਼ ਕਰੀ ਹੁਣ ਸਾਨੂੰ ਦਿਸਦਾ ਨਹੀਂ ਹੈ, ਇੱਥੇ ਸਾਰੇ ਪਰਿਪੂਰਨ ਹੈ, ਤੁਹਾਡੇ ਅੰਦਰ ਵੀ ਹੈ, ਬਾਹਰ ਵੀ ਹੈ, ਇੱਥੇ ਵੀ ਹੈ, ਉਹ ਦਿਸਦਾ ਹੈ ਨਹੀਂ ਕਿਉਂਕਿ ਸਾਡੇ ਕੋਲ ਅੱਖ ਨਹੀਂ ਹੈ, ਅੱਖ ਸਾਡੇ ਕੋਲ ਹੋਰ ਹੈ, ਉਹ ਲਾਈਟ ਦੇ ਉੱਤੇ ਤਾਂ ਦੇਖਣ ਵਾਲੀ ਹੈਗੀ, ਥੋੜ੍ਹਾ ਜਿਹਾ ਹਨੇਰਾ ਪੈ ਗਿਆ ਤਾਂ ਨਹੀਂ ਦਿਖਦਾ ਕੁਛ, ਉਹ ਅੱਖ ਨਾ ਆਉਣ ਕਰਕੇ ਉਹ ਹੁੰਦਾ ਹਾਜ਼ਰ ਹੁੰਦਾ ਹੋਇਆ ਨਜ਼ਰ ਆਉਂਦਾ। ਸੋ ਨਾਮਦੇਵ ਜੀ ਜਦੋਂ ਬੈਠ ਗਏ ਤਾਂ ਪਰਮੇਸ਼ੁਰ ਨੇ ਕਿਹਾ ਵੀ ਇਹ ਤਾਂ ਰਾਤ ਨੂੰ ਤਾਂ ਇਹਨਾਂ ਕੋਲ ਹੈ ਨਹੀਂ ਕੁਛ ਵੀ, ਉਸੇ ਵੇਲੇ ਰੂਪ ਧਾਰਿਆ, ਗੱਡਿਆਂ ਲੈ ਗਏ, ਸਰਕਲਾਂ ਲੈ ਗਏ, ਮਿੰਟਾਂ ਦੇ ਅੰਦਰ ਬਣਾਇਆ, ਇਹ ਵੀ ਉਹਨੇ ਸੁਣ ਲਿਆ ਤਨੇ ਨੇ। ਇਸ ਤਰ੍ਹਾਂ ਦੇ ਨਾਲ ਕਬੀਰ ਸਾਹਿਬ ਦਾ ਸੁਣ ਲਿਆ, ਕਬੀਰ ਸਾਹਿਬ ਦੀ ਮਹਿਮਾ ਬਹੁਤ ਵੱਧ ਗਈ। ਉਹ ਜਿਹੜੇ ਪੜ੍ਹੇ ਲਿਖੇ ਕੱਟੜ ਬੰਦੇ ਹੁੰਦੇ ਨਾ, ਕੱਟੜਾਂ ਦਾ ਅਤੇ ਸੰਤਾਂ ਦਾ ਜੋੜ ਨਹੀਂ ਆਉਂਦਾ ਕਦੇ ਵੀ, ਉਹ ਹੋਰ ਤਰ੍ਹਾਂ ਸੋਚਦੇ ਨੇ, ਸੰਤ ਖੁੱਲ੍ਹੇ ਹੁੰਦੇ ਨੇ, ਉਹਨਾਂ ਨੂੰ ਉਹ ਪਰਮੇਸ਼ੁਰ ਦੇਖਦੇ ਆ, ਸਾਰਿਆਂ ਦੀ ਕਿਸੇ ਨੂੰ ਮਾੜਾ ਹੀ ਨਹੀਂ ਕਹਿੰਦੇ। ਉਹ ਇਸ ਗੱਲ ਦੇ ਉੱਤੇ ਬਹੁਤ ਚਿੜਦੇ ਸੀ ਵੀ ਇਹਦੀ ਕੋਈ ਐਸੀ ਕਰੋ ਵੀ ਬਦਨਾਮੀ ਹੋ ਜਾਵੇ ਸਾਰੇ, ਪ੍ਰੈਕਟੀਕਲੀ ਨਿੰਦਿਆ ਤਾਂ ਕਰ ਕਰ ਅਸੀਂ ਥੱਕ ਗਏ, ਨਿੰਦਿਆ ਤੋਂ ਆਪ ਹੀ ਕਰਾਈ ਜਾਂਦੇ ਨੇ। ਕਬੀਰ ਸਾਹਿਬ ਦੀ ਮਹਿਮਾ ਬਹੁਤ ਵੱਧ ਗਈ। ਇੱਕ ਵਾਰੀ ਖਿਆਲ ਆਇਆ ਵੀ ਐਵੇਂ ਹੀ ਮੇਰੇ ਮਗਰ ਲੋਕ ਤੁਰੇ ਫਿਰਦੇ ਨੇ, ਨਿੰਦਿਆ ਕਰਾ ਲਈਏ, ਬੋਲਿਆ ਉੱਥੇ ਵਸੀਏ ਜਿੱਥੇ ਸਾਰੇ ਹੀ ਜਾਂਦੇ, ਨਾ ਕੋਈ ਸਾਨੂੰ ਜਾਣੇ ਅਤੇ ਨਾ ਕੋਈ ਮੰਨੇ, ਮੰਨਣ ਦਾ ਵੀ ਪ੍ਰੋਬਲਮ ਹੈ, ਦੁਨੀਆ ਦੁਖੀ ਹੈ, ਦੁੱਖ ਦੀਆਂ ਗੰਢਾਂ ਖੋਲ੍ਹੀ ਜਾਂਦੀਆਂ ਸੰਤਾਂ ਕੋਲ, ਉਹ ਜਦ ਭਜਨ ਕਰਦੇ ਨੇ ਉਹ ਖਿਆਲ ਆਉਂਦਾ, ਵਾਧੂ ਦਾ ਇੱਕ ਬੋਝ ਹੈ ਜਿਹੜਾ ਸਾਫ਼ ਕਰਨਾ ਪੈਂਦਾ। ਸੋ ਇਸ ਤਰ੍ਹਾਂ ਦੇ ਨਾਲ ਕਬੀਰ ਸਾਹਿਬ ਨੇ ਇੱਕ ਦਿਨ ਕੋਈ ਬੇਸ਼ਬਾ ਬੁਲਾਈ, ਕਹਿੰਦੇ ਬੀਬੀ ਸਾਨੂੰ ਥੋੜ੍ਹਾ ਜਿਹਾ ਕੰਮ ਹੈ, ਫਿਰ ਨਹੀਂ ਕਰ ਲਏਗੀ ਸੇਵਾ? ਕਹਿੰਦੇ ਬਾਬਾ ਜੀ ਕਰ ਦੂੰਗੀ। ਉਹ ਨਾਲ ਲੈ ਲਈ, ਨਾਲ ਲੈ ਕੇ ਆਪ ਕੇਸ ਖੋਲ੍ਹ ਲਏ, ਪਗੜੀ ਇੱਥੇ ਲੈ ਲਈ ਕਾਠੇ 'ਚ, ਇੱਕ ਬੋਤਲ ਫੜ ਲਈ ਪਾਣੀ ਦੀ। ਉਹ ਜਾਂਦੇ ਨੇ ਥੋੜ੍ਹੀ ਦੇਰ ਬਾਅਦ ਮੂੰਹ ਨੂੰ ਪਲਾ ਕੇ ਹਾਂ ਹਾਂ ਕਰਦੇ ਨੇ, ਸਾਰੇ ਕਾਸ਼ੀ ਦੇ ਵਿੱਚ ਰੌਲਾ ਪੈ ਗਿਆ ਬਈ ਦੇਖੋ ਇਹਨੂੰ ਤਾਂ ਭਗਤ ਭਗਤ ਕਹਿੰਦੇ ਸੀ, ਦੇਖੋ ਕਿੱਥੇ ਗਿਆ ਇਹ ਤਾਂ ਮਿੰਟਾਂ 'ਚ ਗਿਆ ਆਇਆ ਹੋ ਗਿਆ, ਨਿੰਦਿਆ ਸ਼ੁਰੂ ਹੋ ਗਈ। ਉਹ ਰਾਜਾ ਸੀ ਉਹਦਾ ਸੇਵਕ, ਉਹ ਕਹਿਣ ਲੱਗੇ ਰਾਜਾ ਤਾਂ ਅਜੇ ਹੋਇਆ ਨਹੀਂ, ਰਾਜੇ ਨੂੰ ਵੀ ਮੈਂ ਤੋੜ ਦੇਣਾ ਆਪਣੇ ਨਾਲ। ਉਹ ਰਾਜੇ ਨੂੰ ਖਬਰ ਲੱਗ ਗਈ, ਆ ਕੇ ਦੱਸਤਾ ਜੀ ਕਬੀਰ ਸਾਹਿਬ ਨੂੰ ਖਬਰ ਨਹੀਂ ਕੀ ਹੋਇਆ, ਇੱਕ ਬੇਸ਼ਵਾ ਲਈ ਫਿਰਦੇ ਨੇ, ਸ਼ਰਾਬ ਹੱਥ ਵਿੱਚ ਹੈ, ਬਾਲ ਖੁੱਲ੍ਹੇ ਨੇ ਅਤੇ ਹੌਤ ਹੂਤ ਕਰਦੇ ਫਿਰਦੇ ਨੇ। ਇੰਨੇ ਨੂੰ ਉਹ ਅੰਦਰ ਆ ਗਏ, ਅੰਦਰ ਆਏ ਤਾਂ ਜਿਵੇਂ ਆ ਰਹੇ ਨੇ, ਰਾਜਾ ਉੱਠਿਆ ਨਾ, ਕਹਿੰਦਾ ਦੇਖ ਗਏ ਇਹਦੀ ਕੀ ਮੱਤ ਮਾਰੀ ਹੈ, ਵਿਆਹ ਕੀ ਕਰਦਾ ਫਿਰਦਾ ਹੈ। ਉਹ ਰਾਜੇ ਦਾ ਕਾਰਪੋਰਟ ਸੀ ਬੜਾ ਮਹਿੰਗਾ, ਉੱਥੇ ਐਂ ਬੋਤਲ ਟੇਢੀ ਕਰਤੀ, ਉਹਦੇ 'ਚ ਮੁਸਕ ਆਇਆ ਸ਼ਰਾਬ ਦਾ, ਉਹਨੇ ਗੱਲ ਬੜੀ ਭੈੜੀ ਕਹਿ ਦਿੱਤੀ, ਕਹਿੰਦਾ ਜਲਾਏ ਦਾ ਜਲਾਇਆ ਹੀ ਰਿਹਾ ਨਾ, ਅਸੀਂ ਤਾਂ ਸਮਝਿਆ ਸੀ ਵੀ ਸਾਧ ਸੰਤ ਹੋ ਗਿਆ, ਬੜਾ ਵੱਡਾ ਹੋ ਗਿਆ। ਰਾਣੀ ਆ ਗਈ ਅੰਦਰੋਂ ਨਿਕਲ, ਕਹਿੰਦੀ ਨਾ ਮਹਾਰਾਜ, ਸੰਤਾਂ ਨੂੰ ਨਹੀਂ ਐਂ ਕਹੀਦਾ, ਪਤਾ ਨਹੀਂ ਇਹਨਾਂ ਦਾ ਕੀ ਕੌਤਕ ਹੈ, ਐਂ ਨਾ ਗੱਲ ਕਰੋ। ਸਿਆਣੀ ਸੀਗੀ ਉਹ, ਪੁੱਛੋ ਤੁਸੀਂ ਮਹਾਰਾਜ ਕੀ ਆਪ। ਕਹਿਣ ਲੱਗੀ ਮਹਾਰਾਜ ਇਹ ਤੁਸੀਂ ਇਹ ਕੀ ਅੰਮ੍ਰਿਤ ਡੋਲਤਾ, ਉਹਨੇ ਨਹੀਂ ਸ਼ਰਾਬ ਕਹੀ। ਉਹ ਕਹਿਣ ਲੱਗੇ ਬੀਬੀ ਵਿਸ਼ਵਾਨਾਥਨ ਮੰਦਰ ਨੂੰ ਅੱਗ ਲੱਗ ਗਈ ਸੀ, ਉਹ ਬੁਝਣੀ ਨਹੀਂ ਸੀ, ਅਸੀਂ ਫਿਰ ਇੱਥੋਂ ਬਟਾਲ ਦਿੱਤੀ। ਉਹ ਕਹਿੰਦੀ ਰਾਜੇ ਨੂੰ ਕਹਿੰਦੇ ਹੁਣੇ ਤੁਸੀਂ ਭੇਜੋ ਘੋੜ ਸਵਾਰ। ਘੋੜ ਸਵਾਰ ਭੇਜਿਆ ਤਾਂ ਉਹ ਪੰਡਿਆਂ ਨੂੰ ਪੁੱਛਿਆ, ਉਹ ਕਹਿੰਦੇ ਬਈ ਬੜਾ ਬੁਰਾ ਹੋਇਆ ਸੀ, ਮੰਦਰ ਨੂੰ ਅੱਗ ਲੱਗ ਗਈ, ਪਤਾ ਨਹੀਂ ਕਿਵੇਂ ਬੁਝ ਗਈ, ਅਚਾਨਕ ਬੁਝ ਗਈ, ਅਚਾਨਕ ਅੱਗ ਲੱਗੀ। ਸੋ ਇਹੋ ਜਿਹੇ ਬਚਨ ਉਹਨਾਂ ਨੇ ਕੋਸ਼ਿਸ਼ ਕਰੀ ਬਈ ਝੜ ਜਾਵੇ ਜਿਹੜਾ ਮਾਮਲਾ। ਗੁਰੂ ਨਾਨਕ ਸਾਹਿਬ ਨੇ ਵੀ ਇਸ ਤਰ੍ਹਾਂ ਕਰੀ ਸੀ, ਲੰਗਰੇ ਬੰਦ ਕਰਤੇ ਸੀ ਪਿੱਛੋਂ ਆ ਕੇ, ਉਹ ਤਾਂ ਟੈਸਟ ਲੈ ਰਹੇ ਸੀ ਸੰਗਤ ਦਾ। ਸੋ ਮਤਲਬ ਇਹ ਹੈ ਕਿ ਕਬੀਰ ਸਾਹਿਬ ਬਾਰੇ ਸੁਣਿਆ, ਉਹਨਾਂ ਨੇ ਕਿਹਾ ਵੀ ਇਹ ਨਿੰਦਿਆ ਤਾਂ ਆਪੇ ਹੀ ਕਰਾਈ ਜਾਂਦਾ, ਵੀ ਇਹੋ ਜਿਹੀ ਗੱਲ ਕਰੋ ਜਿਹਦੇ ਨਾਲ ਇਹਨੂੰ ਬਹੁਤ ਜ਼ਿਆਦਾ ਨਵੋਸ਼ੀ ਹੋਵੇ। ਉਹ ਸਲਾਹ ਬਣਾ ਲਈ, ਬਣਾ ਕੇ ਇਨਵੀਟੇਸ਼ਨ ਕਾਰਡ ਭੇਜਤੇ ਬੜੇ ਬੜੇ ਮਹਾਤਮਾ ਦੇ, ਦੇ ਰਹੇ ਦੁਨੀਆ ਜਾਮ ਭੇਜਤੇ ਵੀ ਕਬੀਰ ਸਾਹਿਬ ਨੇ ਬਹੁਤ ਵੱਡਾ ਜੱਗ ਕਰਨਾ ਅਤੇ ਆਓ ਉੱਥੇ ਸੋਨੇ ਦੀਆਂ ਮੋਹਰਾਂ ਦਾਨ ਦੇਣਗੇ, ਨਾਲ ਦੁਸ਼ਾਲੇ ਦੇਣਗੇ। ਮੰਗਤੇ ਬੇਅੰਤੇ ਤੁਰ ਪਏ, ਜੱਗ ਦੀ ਤਰੀਕ ਨਿਯਤ ਹੋ ਗਈ। ਤੋ ਮੈਂ ਦੇਖਿਆ ਹੋਇਆ ਡਾਕਟਰ ਸਵਾਮੀ ਰਾਮ ਜੀ ਜਦ ਸਰੀਰ ਛੱਡ ਗਏ, ਉਹ ਤਾਂ ਅਸੀਂ ਮੈਂ ਗਿਆ ਸੀ।